ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਵ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਜਿਹੜੇ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਇੱਥੋਂ ਦੇ ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਬਖਸ਼ਿਆ ਭਾਵੇਂ ਦਾਸ ਨੂੰ ਆਪ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਹੋਰ ਵੀ ਬਹੁਤ ਸਾਰੇ ਚੈਨਲਾਂ ਤੋਂ ਸਰਵਣ ਕਰਦੇ ਹੋ ਪਰ ਮੇਰਾ ਸੁਭਾਗ ਹੈ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਮੈਂ ਆਪਣੇ ਵੱਡੇ ਭਾਗ ਸਮਝਦਾ ਗੁਰੂ ਸਵਾਰਿਓ ਅਸੀਂ ਉਸ ਮਾਲਕ ਨਾਲ ਜੁੜਨ ਵਾਸਤੇ ਆਏ ਹਾਂ ਜੁੜਨਾ ਹੀ ਜ਼ਿੰਦਗੀ ਹੈ ਜਿੱਥੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਕੀਰਤਨ ਦੀ ਪਾਤਸ਼ਾਹ ਜੀ ਨੇ ਬੜੀ ਮਹਾਨਤਾ ਦਰਸਾਈ ਹੈ ਗੁਰਬਾਣੀ ਅੰਦਰ ਔਰ ਆਪਾਂ ਇਹ ਪੜ੍ਹਦੇ ਹਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਬੜੀ ਮਹਾਨਤਾ ਹੈ ਕੀਰਤਨ ਦੀ ਪਰ ਉੱਥੇ ਨਾਲ ਪਾਤਸ਼ਾਹ ਜੀ ਇਹ ਵੀ ਬਖਸ਼ਿਸ਼ ਕਰਦੇ ਨੇ ਕਿ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਕਥਾ ਨੂੰ ਵਿਚਾਰ ਨੂੰ ਕਿਉਂ ਇੰਨੀ ਮਹਾਨਤਾ ਦਿੱਤੀ ਗਈ ਹੈ ਕੀ ਕਾਰਨ ਹੈ ਪਿਆਰਿਓ ਉਹਦਾ ਇੱਕੋ ਹੀ ਕਾਰਨ ਹੈ ਕਿ ਜਿਸ ਚੀਜ਼ ਦੀ ਮਨੁੱਖ ਨੂੰ ਸਮਝ ਨਹੀਂ ਉਸ ਚੀਜ਼ ਤੋਂ ਸਾਡਾ ਮਨ ਕਦੇ ਪ੍ਰਭਾਵਿਤ ਨਹੀਂ ਜੇ ਹੁੰਦਾ ਤੇ ਜਿਸ ਚੀਜ਼ ਤੋਂ ਮਨ ਪ੍ਰਭਾਵਿਤ ਨਾ ਹੋਵੇ ਉਹਦੀ ਮਨ ਕਦੇ ਮੰਗ ਨਹੀਂ ਕਰਦਾ, ਉਸੇ ਚੀਜ਼ ਦੀ ਮਨ ਮੰਗ ਕਰਦਾ ਜਿਹਦੇ ਤੋਂ ਪ੍ਰਭਾਵਿਤ ਹੈ, ਤੇ ਪ੍ਰਭਾਵਿਤ ਉਹਦੇ ਤੋਂ ਹੁੰਦਾ ਜਿਹਦੀ ਸਮਝ ਪੈ ਜਾਏ। ਸਮਝ ਨਾ ਹੋਵੇ ਤੇ ਜਿੰਨੀ ਮਰਜ਼ੀ ਕੀਮਤੀ ਚੀਜ਼ ਕੋਲ ਪਈ ਹੋਵੇ ਸਾਡੇ ਲਈ ਕੁਛ ਵੀ ਨਹੀਂ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ, ਸਾਨੂੰ ਸਮਝ ਹੀ ਨਹੀਂ ਹੈ। ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਅਯਾਲੀ ਕਿਤੇ ਭੇਡਾਂ ਚਾਰਨ ਵਾਸਤੇ ਗਿਆ, ਭੇਡਾਂ ਚਾਰ ਕੇ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਉਹਨੂੰ ਇੱਕ ਪੱਥਰ ਮਿਲ ਗਿਆ। ਪੱਥਰ ਬੜਾ ਸੋਹਣਾ ਚਮਕਦਾ ਸੀ, ਇਸ ਨੇ ਉਹ ਪੱਥਰ ਲਿਆ ਤੇ ਘਰ ਆ ਗਿਆ। ਘਰ ਲਿਆ ਕੇ ਬੱਚਿਆਂ ਨੂੰ ਦਿੱਤਾ ਤੇ ਬੱਚੇ ਬੜੇ ਖੁਸ਼ ਹੋਏ ਉਸ ਪੱਥਰ ਵੱਲ ਵੇਖ ਕੇ, ਤੇ ਕਈ ਦਿਨ ਉਸ ਪੱਥਰ ਦੇ ਨਾਲ ਖੇਡਦੇ ਰਹੇ। ਹੌਲੀ ਹੌਲੀ ਬੱਚਿਆਂ ਦੇ ਮਨੋਂ ਲੈ ਗਿਆ ਤੇ ਬੱਚੇ ਉਸ ਪੱਥਰ ਵੱਲ ਵੇਖਦੇ ਵੀ ਨਹੀਂ। ਬਾਹਰ ਸੁੱਟਿਆ ਹੋਇਆ ਵਿਹੜੇ ਵਿੱਚ। ਕੁਝ ਸਮੇਂ ਬਾਅਦ ਇੱਕ ਵਪਾਰੀ ਆ ਗਿਆ, ਭੇਡਾਂ ਖਰੀਦਣ ਵਾਲਾ। ਉਸ ਨੇ ਆ ਕੇ ਪੁੱਛਿਆ, ਕਹਿਣ ਲੱਗਾ, ਮਿੱਤਰਾ ਭੇਡ ਦੀ ਕੀ ਕੀਮਤ ਹੈ? ਤੇ ਸਸਤਾ ਜਿਹਾ ਸਮਾਂ ਸੀ, ਕਹਿਣ ਲੱਗਾ, ਜੀ 2 ਰੁਪਈਏ ਦੀ ਭੇਡ, 2 ਤੋਂ ਘੱਟ ਨਹੀਂ ਦਿਆਂਗਾ, 2 ਰੁਪਈਏ ਦੀ। ਇਹਨੇ ਕਿਹਾ ਠੀਕ ਹੈ, ਜੇ ਕੋਈ ਗੁੰਜਾਇਸ਼ ਹੈ ਤੇ ਵੇਖ ਲੈ। ਕਹਿਣ ਲੱਗਾ, ਨਹੀਂ, ਇਸ ਤੋਂ ਥੱਲੇ ਨਹੀਂ। ਇਹਨੇ 2 ਭੇਡਾਂ ਖਰੀਦੀਆਂ, 4 ਰੁਪਈਏ ਦਿੱਤੇ ਤੇ ਲੈ ਕੇ ਤੁਰ ਪਿਆ। ਅਜੇ ਕੁਝ ਕੁ ਕਦਮ ਇਹ ਗਿਆ ਸੀ ਤੇ ਇੱਕਦਮ ਇਹਦੀ ਨਜ਼ਰ ਪੈ ਗਈ ਉਸ ਚਮਕਦੇ ਹੋਏ ਪੱਥਰ ਤੇ। ਇਸ ਮਨੁੱਖ ਦੇ ਕਦਮ ਰੁਕ ਗਏ ਤੇ ਪੁੱਛਦਾ, ਕਹਿਣ ਲੱਗਾ, ਮਿੱਤਰਾ, ਆਹ ਪੱਥਰ ਤੈਨੂੰ ਕਿੱਥੋਂ ਮਿਲਿਆ? ਇਹ ਕਹਿਣ ਲੱਗਾ, ਜੀ ਅੱਜ ਤੋਂ ਕੋਈ 8 ਮਹੀਨੇ ਪਹਿਲਾਂ ਮੈਂ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਭੇਡਾਂ ਚਰਾਉਣ ਗਿਆ ਸੀ, ਰਸਤੇ ਵਿੱਚ ਪਿਆ ਹੋਇਆ ਮੈਨੂੰ ਮਿਲ ਗਿਆ, ਮੈਂ ਘਰ ਲੈ ਆਇਆ, ਮੇਰੇ ਬੱਚਿਆਂ ਨੇ ਬੜਾ ਖੇਡਿਆ ਇਸ ਪੱਥਰ ਦੇ ਨਾਲ, ਜੇ ਤੈਨੂੰ ਚੰਗਾ ਲੱਗਦਾ ਤੇ ਤੂੰ ਵੀ ਲੈ ਜਾ, ਤੇਰੇ ਬੱਚੇ ਵੀ ਖੇਡ ਲੈਣਗੇ। ਹੁਣ ਖਿਆਲ ਕਰਿਓ, ਉਹ ਮਨੁੱਖ ਸਿਆਣਾ ਸੀ, ਉਹਨੂੰ ਸਮਝ ਸੀ। ਉਹਨੇ ਛੇਤੀ ਨਾਲ ਜੇਬ ਵਿੱਚੋਂ 100 ਰੁਪਈਆ ਕੱਢਿਆ, ਇਸ ਅਯਾਲੀ ਨੂੰ ਦਿੱਤਾ ਤੇ ਪੱਥਰ ਲੈ ਕੇ ਚਲਾ ਗਿਆ। ਇਹ ਮਨ ਹੀ ਮਨ ਬੜਾ ਹੱਸਿਆ, ਕਹਿਣ ਲੱਗਾ, ਬੜਾ ਮੂਰਖ ਬੰਦਾ, ਭੇਡ ਦੇ ਤੇ 2 ਰੁਪਈਏ ਨੇ ਰੋ ਕੇ ਦਿੱਤੇ ਨੇ ਤੇ ਪੱਥਰ ਦਾ 100 ਰੁਪਈਆ ਦੇ ਕੇ ਚਲਾ ਗਿਆ, ਬੜਾ ਮੂਰਖ ਹੈ। ਪਰ ਅਸਲ ਵਿੱਚ ਉਹ ਮੂਰਖ ਨਹੀਂ, ਉਹ ਸਿਆਣਾ ਸੀ, ਉਹਨੂੰ ਸਮਝ ਹੈ। ਉਸੇ ਹੀ ਪੱਥਰ ਨੂੰ ਫਿਰ ਤਰਾਸ਼ਿਆ ਗਿਆ ਸੀ ਜਿਹਦਾ ਨਾਮ ਰੱਖਿਆ ਗਿਆ ਕੋਹੇਨੂਰ। ਕੋਹੇਨੂਰ ਉਹ ਹੀਰਾ ਜਿਹੜਾ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਿਹਾ। ਕੋਹੇ ਕਹਿੰਦੇ ਨੇ ਪਰਬਤ ਨੂੰ, ਪਰਬਤਾਂ ਦਾ ਨੂਰ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਿਹਾ। ਅੱਜ ਵੀ ਉਹ ਲੰਡਨ ਦੇ ਮਿਊਜ਼ੀਅਮ ਵਿੱਚ ਪਿਆ ਹੋਇਆ ਹੈ। ਉਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ। ਪਰ ਪਿਆਰਿਓ, ਲੋਕ ਹਜ਼ਾਰਾਂ ਪਾਉਂਡ ਰੋਜ਼ ਟਿਕਟ ਦੇ ਖਰਚ ਕਰਦੇ ਨੇ ਕੇਵਲ ਉਸ ਪੱਥਰ ਨੂੰ ਵੇਖਣ ਵਾਸਤੇ। ਉਹਨੂੰ ਵੇਖਣ ਵਾਸਤੇ ਹਜ਼ਾਰਾਂ ਪਾਉਂਡ ਰੋਜ਼ ਟਿਕਟ ਦੇ ਖਰਚਦੇ ਨੇ, ਪਰ ਅਯਾਲੀ ਨੂੰ ਨਹੀਂ ਪਤਾ ਕਿ ਇਹਦੀ ਕੀ ਕੀਮਤ ਹੈ, ਕਿਉਂਕਿ ਸਮਝ ਕੋਈ ਨਹੀਂ। ਸੱਚ ਜਾਣਿਓ, ਜੇ ਕਿਤੇ ਸਮਝ ਹੁੰਦੀ ਨਾ ਤੇ ਭਾਵੇਂ ਉਹਨੂੰ ਕਿਤੇ ਹਵਾ ਵੀ ਨਾ ਲੱਗਣ ਦਿੰਦਾ। ਪਰ ਬਦਕਿਸਮਤੀ ਇੱਕ ਪਤਾ ਹੀ ਨਹੀਂ ਹੈ, ਸਮਝ ਨਹੀਂ ਹੈ। ਮੈਨੂੰ ਮਾਫ ਕਰਿਆ ਜੇ, ਸਤਿਗੁਰੂ ਜੀ ਨੇ ਸਾਨੂੰ ਬੜਾ ਵਡਮੁੱਲਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬੜਾ ਹੀ ਵਡਮੁੱਲਾ ਖਜ਼ਾਨਾ। ਪਰ ਬਦਕਿਸਮਤੀ ਹੈ ਕਿ ਸਾਨੂੰ ਸਮਝ ਨਹੀਂ ਆਈ, ਸਾਨੂੰ ਸਮਝ ਨਾ ਪੈ ਸਕੀ, ਅਸੀਂ ਪੂਰਨ ਤੌਰ ਤੇ ਫੈਜ਼ਯਾਬ ਨਹੀਂ ਹੋਏ। ਅਸੀਂ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਹਾਂ। ਕਈਆਂ ਨੂੰ ਪੁੱਛੀਏ ਨਾ, ਜੀ ਗੁਰਦੁਆਰੇ ਕੀ ਕਰਨ ਜਾਣਾ, ਮੱਥਾ ਟੇਕਣ ਜਾਣਾ ਜੀ। ਕੇਵਲ ਮੱਥਾ ਟੇਕਣਾ ਨਹੀਂ, ਇੱਥੇ ਕੁਝ ਅਰਪਣ ਕਰਨਾ ਤੇ ਇੱਥੋਂ ਕੁਝ ਲੈ ਕੇ ਜਾਣਾ। ਅਰਪਣ ਕੀ ਕਰਨਾ ਤੇ ਲੈ ਕੇ ਕੀ ਜਾਣਾ? ਜਦੋਂ ਤੁਸੀਂ ਮੱਥਾ ਟੇਕਦੇ ਹੋ ਨਾ, ਇਹਦਾ ਮਤਲਬ ਇਹ ਹੈ ਕਿ ਪਾਤਸ਼ਾਹ ਅੱਜ ਮੈਂ ਆਪਣੀ ਮੱਤ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ। ਅਰਪਣ ਕਰਨੀ ਹੈ ਆਪਣੀ ਮੱਤ, ਤੇ ਲੈ ਕੇ ਕੀ ਜਾਣਾ ਕਿ ਸਤਿਗੁਰੂ ਜੀ ਕਿਰਪਾ ਕਰੋ, ਦਾਸਰੇ ਨੂੰ ਸਮੱਤ ਦੀ ਬਖਸ਼ਿਸ਼ ਕਰ ਦਿਓ। ਗੁਰੂ ਦੀ ਮੱਤ ਲੈ ਕੇ ਜਾਣੀ ਹੈ, ਆਪਣੀ ਮੱਤ ਇੱਥੇ ਅਰਪਣ ਕਰਨੀ ਹੈ। ਬੰਦਾ ਮਾਇਆ ਰੱਖਦਾ, ਗੁਰੂ ਅੱਗੇ ਕਦੇ ਨਹੀਂ ਚੁੱਕਦਾ। ਕੋਈ ਮਨੁੱਖ ਫੁੱਲ ਲੈ ਕੇ ਆਉਂਦਾ, ਭੇਟਾ ਕਰਦਾ, ਉਹ ਕਦੇ ਨਹੀਂ ਚੁੱਕਦਾ। ਕੋਈ ਹੋਰ ਪਦਾਰਥ ਗੁਰੂ ਅੱਗੇ ਲਿਆ ਕੇ ਭੇਟਾ ਕਰਦਾ, ਕਦੇ ਨਹੀਂ ਚੁੱਕਦਾ। ਪਰ ਬਦਕਿਸਮਤੀ ਹੈ ਕਿ ਆਪਣੀ ਮੱਤ ਰੋਜ਼ ਹੀ ਗੁਰੂ ਅੱਗੇ ਰੱਖਦਾ ਤੇ ਆਪਣੀ ਮੱਤ ਹੀ ਚੁੱਕ ਕੇ ਲੈ ਜਾਂਦਾ, ਗੁਰੂ ਦੀ ਮੱਤ ਨਹੀਂ ਲੈਂਦਾ। ਤੇ ਸਾਹਿਬ ਕਹਿੰਦੇ ਨੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਗੁਰੂ ਦੀ ਮੱਤ ਲੈਣੀ ਹੈ ਤੇ ਆਪਣੀ ਮੱਤ ਗੁਰੂ ਅੱਗੇ ਅਰਪਣ ਕਰਨੀ ਸੀ। ਪਰ ਆਪਾਂ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ। ਮੱਥਾ ਟੇਕਣਾ ਜੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ, ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਨੇ ਗੁਰੂ ਨੂੰ ਵੇਖਣ ਵਾਲੇ, ਗੁਰੂ ਦਾ ਦਰਸ਼ਨ ਕਰਨ ਵਾਲੇ, ਗੁਰੂ ਦੀ ਪਰਿਕਰਮਾ ਕਰਨ ਵਾਲੇ ਬਹੁਤ ਨੇ। ਰੁਮਾਲ ਚੁੱਕ ਕੇ ਦਰਸ਼ਨ ਕਰਨ ਵਾਲੇ ਬਹੁਤ ਨੇ। ਗੁਰੂ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਹੈ, ਪਰ ਮਾਫ ਕਰਿਆ ਜੇ ਗੁਰੂ ਦੀ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਗੱਲ ਉਦਣ ਬਣੇਗੀ ਜਿੱਦਣ ਆਪਾਂ ਗੁਰੂ ਦੀ ਮੰਨ ਲਵਾਂਗੇ। ਗੁਰੂ ਨੂੰ ਮੰਨਣਾ ਗੱਲ ਹੋਰ ਹੈ, ਗੁਰੂ ਦੀ ਮੰਨਣਾ ਗੱਲ ਹੋਰ ਹੈ। ਗੁਰੂ ਦੀ ਖੁਸ਼ੀ ਉਦਣ ਮਿਲਦੀ ਹੈ ਜਿੱਦਣ ਗੁਰੂ ਦੀ ਗੱਲ ਨੂੰ ਮੰਨ ਲਿਆ ਜਾਏ। ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਨੇ ਪਿਆਰਿਓ, ਕੇਵਲ ਮੱਥਾ ਟੇਕ ਲੈਣਾ, ਕੇਵਲ ਦਰਸ਼ਨ ਕਰ ਲੈਣਾ ਗੱਲ ਨਹੀਂ ਬਣਦੀ, ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾ ਕਰੀਏ, ਸਾਨੂੰ ਸਮਝ ਹੀ ਨਹੀਂ ਪੈਣੀ ਕਿ ਗੁਰਬਾਣੀ ਸਾਨੂੰ ਕੀ ਆਖਦੀ ਹੈ। ਵਿਚਾਰ ਦੁਆਰਾ ਹੀ ਪਤਾ ਲੱਗੇਗਾ। ਸਿੱਖੀ ਤੇ ਹੈ ਹੀ ਵਿਚਾਰ ਦਾ ਨਾਮ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਗੁਰੂ ਦੀ ਵਿਚਾਰ, ਗੁਰੂ ਨੇ ਕੀ ਆਖਿਆ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਇਸ ਜਗਤ ਵਿੱਚ ਜਦੋਂ ਕਿਸੇ ਮਨੁੱਖ ਦਾ ਜੀਵਨ ਬਦਲਦਾ, ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਤੇ ਵੇਖੋ ਜੀ ਜੀਵਨ ਹੀ ਬਦਲ ਗਿਆ, ਕਹਿੰਦੇ ਹਾਂ ਨਾ ਇਹਦਾ ਤੇ ਜੀਵਨ ਹੀ ਬਦਲ ਗਿਆ, ਤੇ ਕੀ ਉਹਦਾ ਕੋਈ ਮੂੰਹ ਮੁਹਾਂਦਰਾ ਬਦਲ ਗਿਆ, ਕੀ ਉਹਦੇ ਕੋਈ ਨੈਣ ਨਕਸ਼ ਬਦਲ ਗਏ ਨੇ, ਕੀ ਉਹਦਾ ਕੋਈ ਰੰਗ ਰੂਪ ਬਦਲ ਗਿਆ? ਨਹੀਂ, ਉਹਦੇ ਵਿਚਾਰ ਬਦਲ ਗਏ ਨੇ, ਉਹਦਾ ਵਿਚਾਰ ਬਦਲ ਗਿਆ। ਤੇ ਜਿਸ ਬੰਦੇ ਦਾ ਵਿਚਾਰ ਬਦਲ ਜਾਂਦਾ ਨਾ, ਉਹਦਾ ਫਿਰ ਵਿਵਹਾਰ ਵੀ ਬਦਲ ਜਾਂਦਾ, ਉਹਦਾ ਆਚਾਰ ਵੀ ਬਦਲ ਜਾਂਦਾ, ਉਹਦਾ ਕਿਰਦਾਰ ਵੀ ਬਦਲ ਜਾਂਦਾ। ਲੋੜ ਹੈ ਵਿਚਾਰਾਂ ਨੂੰ ਬਦਲਣ ਦੀ, ਤੇ ਵਿਚਾਰ ਕੇਵਲ ਵਿਚਾਰ ਦੁਆਰਾ ਹੀ ਬਦਲਿਆ ਜਾ ਸਕਦਾ, ਵਿਚਾਰ ਦੁਆਰਾ ਹੀ ਵਿਚਾਰਾਂ ਨੂੰ ਬਦਲਿਆ ਜਾ ਸਕਦਾ। ਵਿਚਾਰ ਜਿਹੜੀ ਗੁਰੂ ਨੇ ਦਿੱਤੀ ਹੈ ਉਹਨੂੰ ਗ੍ਰਹਿਣ ਕਰਨਾ, ਜੋ ਗੁਰੂ ਨੇ ਆਖਿਆ। ਗੁਰੂ ਕਹਿਆ ਸਾਕਾਰ ਕਮਾਓ, ਪਿਆਰਿਆ ਤੂੰ ਇਹ ਨਾ ਵੇਖੀ ਕਿ ਗੁਰੂ ਨੇ ਕੀਤਾ ਕੀ ਏ ਤੇ ਮੈਂ ਉਹ ਕਰਨ ਦਾ ਯਤਨ ਕਰਾਂ। ਨਹੀਂ, ਵਕਤੀ ਤੌਰ ਤੇ ਕਦੇ ਸਮਾਂ ਸੀ ਕਿ ਜਦੋਂ ਚਰਨ ਪੌਲ ਵੀ ਦਿੱਤੀ ਜਾਂਦੀ ਸੀ ਤੇ ਸਿੱਖ ਆਖੇ ਕਿ ਜੇ ਉਦੋਂ ਚਰਨ ਪੌਲ ਸੀ ਤੇ ਹੁਣ ਕਿਉਂ ਨਹੀਂ। ਨਹੀਂ, ਤੂੰ ਇਹ ਵੇਖਣਾ ਕਿ ਤੈਨੂੰ ਕੀ ਹੁਕਮ ਹੈ। ਤੈਨੂੰ ਗੁਰੂ ਨੇ ਹੁਕਮ ਕੀਤਾ ਕਿ ਤੂੰ ਖੰਡੇ ਦੀ ਪੌਲ ਲੈਣੀ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੰਡੇ ਦੀ ਪੌਲ ਤੋ ਗੁਰੂ ਸਵਾਰਿਓ, ਗੁਰੂ ਦੀ ਗੱਲ ਜਿੰਨਾ ਚਿਰ ਨਾ ਮੰਨੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਤੇ ਇੱਕ ਥਾਂ ਪਾਤਸ਼ਾਹ ਜੀ ਇਹ ਵੀ ਬਖਸ਼ਿਸ਼ ਕਰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਭਾਣਾ, ਭਾਣਾ ਦਾ ਅਰਥ ਹੈ ਹੁਕਮ। ਜਿਨੇ ਗੁਰੂ ਦਾ ਹੁਕਮ ਮੰਨ ਲਿਆ, ਗੁਰੂ ਦੇ ਨਾਲ ਭਾਵੇਂ ਸਾਡਾ ਖੂਨ ਦਾ ਨਾਤਾ ਕਿਉਂ ਨਾ ਹੋਵੇ। ਸਾਹਿਬ ਜੀ ਕਹਿੰਦੇ ਨੇ, ਮੇਰਾ ਸਖਾ, ਮੇਰਾ ਬੰਧਪ, ਮੇਰਾ ਭਰਾ ਉਹ ਹੈ ਜਿਨੇ ਗੁਰੂ ਦੀ ਗੱਲ ਨੂੰ ਮੰਨ ਲਿਆ। ਭਾਣਾ ਹੁਕਮ। ਅਸੀਂ ਕਈ ਵਾਰੀ ਨਾ ਭਾਣੇ ਦਾ ਅਰਥ ਵੀ ਗਲਤ ਜਿਹਾ ਲੈ ਲੈਂਦੇ ਹਾਂ ਕਿ ਜੇ ਕਿਤੇ ਮਾੜੀ ਘਟਨਾ ਵਾਪਰ ਗਈ ਤੇ ਕਹਿ ਦਿੱਤਾ ਜੀ ਇਹ ਤੇ ਮਾਲਕ ਦਾ ਭਾਣਾ ਹੈ, ਤੇ ਜੇ ਖੁਸ਼ੀ ਦਾ ਕੰਮ ਹੋਵੇ ਤੇ ਉੱਥੇ ਇਹ ਸ਼ਬਦ ਨਹੀਂ ਆਪਾਂ ਵਰਤਦੇ। ਕਿਸੇ ਦੇ ਘਰ ਪੁੱਤਰ ਹੋਇਆ ਹੋਵੇ ਤੇ ਆਪਾਂ ਕਹੀਏ ਕਿ ਵੇਖੋ ਜੀ ਇਹ ਤੇ ਮਾਲਕ ਦਾ ਭਾਣਾ ਵਾਪਰਿਆ ਤੁਹਾਡੇ ਘਰ, ਤੇ ਬੰਦਾ ਨਾਰਾਜ਼ ਹੋ ਜਾਂਦਾ ਕਿ ਸਾਡੇ ਘਰ ਖੁਸ਼ੀ ਆਈ ਹੈ ਤੂੰ ਭਾਣੇ ਦੀਆਂ ਗੱਲਾਂ ਕਰਨਾ। ਅਸਲ ਚ ਸਾਨੂੰ ਸਮਝ ਨਹੀਂ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਭਾਣਾ ਹੁਕਮ। ਤੋ ਸਾਹਿਬ ਜੀ ਕਹਿੰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਹਿੰਦੇ ਨੇ ਜਿਹੜਾ ਆਪਣੇ ਭਾਣੇ ਅਨੁਸਾਰ ਚੱਲਦਾ, ਆਪਣੀ ਮਰਜ਼ੀ ਅਨੁਸਾਰ ਚੱਲਦਾ, ਗੁਰੂ ਦੀ ਮਰਜ਼ੀ ਨਹੀਂ ਆਪਣੇ ਮਨ ਦੀ ਮਰਜ਼ੀ ਕਰਦਾ, ਕਹਿੰਦੇ ਨੇ ਉਹ ਵਿਛੜ ਕੇ ਚੋਟਾਂ ਹੀ ਖਾਂਦਾ ਰਹਿੰਦਾ, ਉਹ ਸਾਰੀ ਜ਼ਿੰਦਗੀ ਦੁੱਖ ਭੋਗਦਾ ਰਹਿੰਦਾ, ਉਹਦੇ ਜੀਵਨ ਵਿੱਚ ਸੁੱਖ ਆ ਹੀ ਨਹੀਂ ਸਕਦਾ। ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਮਨ ਮੁੱਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛੇ ਮਿੱਤ। ਕਹਿੰਦੇ ਨੇ ਪਿਆਰਿਆ, ਸਾਂਝ ਪਾਨਾ ਮਨਮੁੱਖਾਂ ਦੇ ਨਾਲ ਤੇ ਚਾਹੁੰਦਾ ਕਿ ਮੈਨੂੰ ਸੁੱਖ ਮਿਲ ਜਾਏ। ਕਹਿੰਦੇ ਨੇ ਤੇ ਸੁਪਨੇ ਵਿੱਚ ਵੀ ਨਹੀਂ ਉਹ ਮਿਲਦਾ। ਮਨਮੁੱਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛੇ ਮਿੱਤ। ਤੇ ਫਿਰ ਕੀ ਕਰਨਾ? ਕਹਿੰਦੇ ਨੇ ਸਤਿਗੁਰ ਗੁਰਮੁਖ ਸਿਉਂ ਕਰ ਦੋਸਤੀ। ਕਹਿੰਦੇ ਨੇ ਦੋਸਤੀ ਕਿਹਦੇ ਨਾਲ ਕਰਨੀ ਹੈ? ਗੁਰਮੁਖਾਂ ਦੇ ਨਾਲ। ਗੁਰਮੁਖ ਉਹ ਹੁੰਦਾ ਜਿਹੜਾ ਹਰ ਕਰਮ ਕਰਨ ਲੱਗਿਆਂ ਆਪਣੇ ਗੁਰੂ ਨੂੰ ਸਾਹਮਣੇ ਰੱਖਦਾ। ਕੋਈ ਵੀ ਕੰਮ ਕਰਨ ਲੱਗਿਆਂ ਪਹਿਲਾਂ ਗੁਰੂ ਦਾ ਧਿਆਨ ਧਰਦਾ ਵੀ ਮੇਰੇ ਗੁਰੂ ਨੂੰ ਆਹ ਕਰਮ ਜਿਹੜਾ ਭਾਉਂਦਾ ਕਿ ਨਹੀਂ ਭਾਉਂਦਾ, ਜੋ ਮੈਂ ਕਰਨ ਲੱਗਾ ਮੇਰੇ ਗੁਰੂ ਨੂੰ ਇਹ ਚੰਗਾ ਲੱਗਦਾ ਕਿ ਨਹੀਂ ਲੱਗਦਾ। ਤੇ ਕਈ ਵਾਰੀ ਤੇ ਬਹੁਤੀ ਖੁਸ਼ੀ ਆਵੇ ਨਾ ਤੇ ਕਈ ਗੁਰਮੁਖ ਵੀ ਐਸੇ ਹੁੰਦੇ ਨੇ, ਉਹਨਾਂ ਨੇ ਬੋਤਲਾਂ ਖੋਲੀਆਂ ਹੁੰਦੀਆਂ, ਫਿਰ ਕਹਿਣਗੇ ਜੀ ਖੁਸ਼ੀ ਦਾ ਮੌਕਾ ਨੱਕ ਨਹੀਂ ਰਹਿੰਦਾ, ਕੀ ਕਰੀਏ। ਪਿਆਰਿਆ ਤੈਨੂੰ ਆਪਣੇ ਨੱਕ ਦੀ ਹੈ ਪਰ ਕਦੇ ਗੁਰੂ ਬਾਰੇ ਵੀ ਸੋਚ। ਜਿਹੜਾ ਇਹ ਸੋਚਦਾ ਨਾ ਕਿ ਮੇਰਾ ਗੁਰੂ ਕੀ ਆਖਦਾ, ਉਹਨੂੰ ਕਹਿੰਦੇ ਨੇ ਗੁਰਮੁਖ। ਕਹਿੰਦੇ ਨੇ ਗੁਰਮੁਖ ਸਿਉਂ ਕਰ ਦੋਸਤੀ, ਪਰ ਜਿਹੜਾ ਚੇਤੇ ਨਾ ਆਪਣਾ ਇਹ ਉਹਨੂੰ ਵੀ ਨਾ ਦਈ। ਖਿਆਲ ਕਰਿਓ, ਸਾਹਿਬ ਕਹਿੰਦੇ ਨੇ ਚੇਤ ਉਹਨਾਂ ਨੂੰ ਵੀ ਨਹੀਂ ਦੇਣਾ, ਫਿਰ ਕੀ ਕਰਨਾ? ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਆਪਣਾ ਚਿੱਤ ਗੁਰੂ ਦੇ ਨਾਲ ਲਾ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁੱਖ ਹੋਵੀ ਮਿੱਤ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। बिन सतगुर सुख कदे ना पावे पाई, फिर पछोतावे। गुरु तो बिना सुख नहीं मिल सकता। बंदा ए समझ लैंदा कि मैं चार कौडियां वध कठियां कर लांगा जीवन विच सुख मिलेगा, क्योंकि हर बंदा जिहड़ा ना जी इहदी अंदर दी जिहड़ी भावना है ना, मेरी भी तुहाडी भी सारिआं दी, वो भावना की है? सुख, कि मैनू सुख मिलना चाहिए। हर ढंग तरीका सज्जन मित्र रिश्तेदार धियां पुत्र कादे वास्ते? सुख वास्ते, सुख मिले। ते जे किसे मित्र कोलों सुख नहीं मिलिया, दुख मिलन लग पिया, कोई एक वारी बर्दाश्त करेगा, दो वारी करेगा, तीजी वारी हाथ जोड़ देंदा, मित्रा बस ए हुण मित्रता ही नहीं निभणी। पुछिया क्यों? कहन लगा तेरे कोलों ते दुख मिलदा, तेरे कोलों सुख दी आस सी, पर तेरे कोलों दुख मिलदा, ए मित्रता ही नहीं निभणी। जिथों दुख मिलदा होवे, पत्नी नूं पति कोलों सुख नहीं मिलदा, दुख मिलदा, ते नौबत तलाक तक पहुंचदिआं बहुता टाइम नहीं लगदा। इसे तरह ही जे पति नूं पत्नी कोलों दुख मिलदा सुख नहीं मिलदा, नाते टुट जांदे ने। सुख दी आस है। आपां धीआं पुत्तरां वास्ते किन्ना जफर जालदे आ, दिन रात एक कर दिंदे आ, पर गुरु सवारे जे किते औलाद चंगी ना निकले, औलाद माड़ी निकल आई है, उहदे कोल दुख मिलदा, दुखी करदे ने। ते फिर मैं वह भी लोग वेखदा जिहड़े बेदखली दे नोटिस कढ़ांदे ने कि मैं अपनी चल अचल जायदाद तो इस बच्चे नूं बेदखल करना। पुछिया बापू क्यों? कहिंदा इहने दुखी बड़ा कीता, इहदे कोल सुख नहीं मिलदा, दुख मिलदा, ऐसी औलाद भी नहीं चाहीदी। ते औलाद भी दूर दी गल है, जे किते साड़ा शरीर ए रोगी हो जाए ना, ते शरीर कोलों भी दुख मिलन लग पवे, सुख नहीं मिलता। ते मैं वह भी लोग वेखदा जिहड़े कहणगे ज्ञानी जी अरदास करो हुण परमात्मा चुक लवे, नहीं चाहीदा इहो जिहा शरीर, त्यागन नूं तैयार है। क्यों? क्योंकि इहने दुखी कीता, इहदे कोलों दुख पिया मिलदा, सुख नहीं मिलता। आस कादी है? सुख दी, कि मैनू सुख मिलना चाहीदा। पर पातशाह जी कहिंदे ने सुख ते लभदा, पर लभदा कित्थों है? धन दौलत विचों सुख मिल जाए। ते पातशाह कहन लगे धन दौलत विचों भी सुख नहीं मिलना, सुख ना ही बहुत है धन खट, कि जिन्हां कोल बहुत ज्यादा धन है उस सुखी ने। मैं ते ऐसे वेखे ने जेडे गोलियां खा खा के सौंदे ने, नींद ही नहीं आउंदी। ऐसे लोग उन्हां नूं नींद नहीं पैंदी, इन्ने दुखी ने। जिस ग्रह बहुत तिसे ग्रह चिंता, जिस ग्रह थोड़ी सो फिरे परमंता, दोहु व्यवस्था ते जो मुक्ता, सोई सुहेला पाली है। जिदे कुल बहुता ज्यादा है वो भी दुखी है, जिदे कुल नहीं वो भी दुखी है। मनुख ने समझ लिया कि धन दौलत ज्यादा इकट्ठा कर लांगे ते सुख मिल जाएगा, पर नहीं। जो जो दिसे सो सो रोगी, रोग रहत मेरा सतगुर जोगी। कोई तन दा रोगी है, कोई मन दा रोगी है, बड़े रोगी मिलणगे तुहानू। हर बंदा दुखी है। फूल खिलता है मुरझाने का तखैया लेकर, जिसे हंसता हुआ पाओगे वही परेशान होगा। जिन्हों तुसी बड़ा सुखी समझते हो ना, ते दास दे विद्यादाता पंथ रतन गुरमत विद्या मारतंड ज्ञानी संत सिंह जी मस्कीन साहब, वो एक बचन करया करदे सन। वो कहिंदे सन जिन्हों बहुता सुखी समझते हो ना, उहदे नेड़े बह के किते अपना एक दुख सुना के वेख्यो, मुड़ के तुहाडी उहने वारी नहीं जे आउण देणी। इन्ना दुखी है बंदा, कोई किसे पास्यों दुखी है, कोई किसे पास्यों दुखी है, सारा संसार जिहड़ा है ना ए दुखी है। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਹੈ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਬਾਬਾ ਜੀ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਕਹਿੰਦੇ ਨੇ ਮੈਂ ਸਮਝਿਆ ਕਿ ਦੁੱਖ ਮੈਨੂੰ ਹੀ ਹੈ, ਪਰ ਜਿੱਦਣ ਮੈਂ ਸੁਰਤ ਨੂੰ ਉੱਚਿਆਂ ਲਿਜਾ ਕੇ ਵੇਖਿਆ ਨਾ, ਫੇਰ ਮੈਨੂੰ ਸਮਝ ਆਈ ਕਿ ਫਰੀਦ ਇੱਥੇ ਜਿੰਨੇ ਤੈਨੂੰ ਮਿਲਣਗੇ ਸਾਰੇ ਹੀ ਦੁਖੀ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਇਆ ਜਗ ਉੱਚੇ ਚੜ ਕੇ ਵੇਖਿਆ ਕਰ ਕਰ ਇਹਾ ਅੱਗ। ਉੱਚੇ ਚੜ ਕੇ ਵੇਖਿਆ ਦਾ ਅਰਥ ਹੈ ਕਿ ਜਦੋਂ ਮੈਂ ਸੁਰਤ ਨੂੰ ਉੱਚਿਆਂ ਲਿਜਾ ਕੇ ਵੇਖਿਆ, ਇਹ ਸੁਰਤ ਦੀ ਖੇਡ ਹੈ। ਆਪਾਂ ਤੇ ਕੇਵਲ ਅੱਖਾਂ ਨਾਲ ਵੇਖਦੇ ਹਾਂ ਨਾ, ਤੇ ਰੱਬ ਦੇ ਪਿਆਰੇ ਇਹ ਧਿਆਨ ਲਾ ਕੇ ਵੇਖਦੇ ਨੇ, ਧਿਆਨ ਲਾ ਕੇ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਆਪਾਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਗੁਰੂ ਨਾਨਕ ਨੇ ਧਿਆਨ ਲਾ ਕੇ ਵੇਖਿਆ ਤੇ ਸਾਰੀ ਪ੍ਰਿਥਵੀ ਤੇ ਵੇਖਿਆ ਲੋਕ ਜਿਹੜੇ ਨੇ ਇਹ ਸੜ ਰਹੇ ਨੇ, ਤ੍ਰਿਸ਼ਨਾ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ ਸੜ ਰਹੇ ਨੇ, ਬੜੇ ਦੁਖੀ ਨੇ ਲੋਕ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗਬਾਰ ਹੈ 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 ਕਰਦੀ ਸੁਣੀ ਲੁਕਾਈ। ਫਿਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਇਸ ਲੁਕਾਈ ਨੂੰ ਸੋਧਣ ਵਾਸਤੇ ਤੁਰੇ, ਕੀ ਵੇਖਿਆ ਕਿ ਸਾਰਾ ਸੰਸਾਰ ਦੁਖੀ ਹੈ। ਬਾਬਾ ਫਰੀਦ ਕਹਿੰਦੇ ਨੇ ਉੱਚੇ ਚੜ ਕੇ ਵੇਖਿਆ, ਜਦੋਂ ਸੁਰਤ ਨੂੰ ਉੱਚਿਆਂ ਲਿਜਾ ਕੇ ਵੇਖਿਆ ਤੇ ਪਤਾ ਲੱਗ ਗਿਆ ਕਿ ਘਰ ਘਰ ਇਹ ਅੱਗ, ਹਰ ਘਰ ਵਿੱਚ ਹੀ ਦੁੱਖ ਵਿਆਪਕ ਹੈ। ਕਦੇ ਸਮਾਂ ਸੀ ਕਿ ਆਪਾਂ ਘਰਾਂ ਵਿੱਚ ਗੋਹਿਆਂ ਦੀ ਅੱਗ ਬਾਲਦੇ ਸੀ, ਲੱਕੜੀਆਂ ਦੀ ਅੱਗ ਬਾਲਦੇ ਸੀ, ਉਹਦੇ ਧੂੰਏ ਤੋਂ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਘਰ ਵਿੱਚ ਅੱਗ ਬਲ ਰਹੀ ਹੈ, ਧੂੰਏ ਤੋਂ ਅੰਦਾਜ਼ਾ ਲੱਗ ਗਿਆ। ਫਿਰ ਹੌਲੀ ਹੌਲੀ ਸਟੋਪ ਆ ਗਿਆ, ਸਟੋਪ ਦੀ ਆਵਾਜ਼ ਤੋਂ ਪਤਾ ਲੱਗਣ ਲੱਗ ਪਿਆ ਕਿ ਘਰ ਵਿੱਚ ਅੱਗ ਬਲ ਰਹੀ ਹੈ। ਅੱਜ ਕੱਲ੍ਹ ਇਲੈਕਟ੍ਰਿਕ ਯੰਤਰ ਆ ਗਿਆ, ਗੈਸ ਚੁੱਲ੍ਹੇ ਆ ਗਏ, ਨਾ ਤੇ ਕਿਤੇ ਧੂੰਆਂ ਹੀ ਨਜ਼ਰ ਆਉਂਦਾ ਤੇ ਨਾ ਆਵਾਜ਼ ਹੀ ਸੁਣਾਈ ਦਿੰਦੀ ਹੈ। ਪਰ ਕੀ ਆਪਾਂ ਆਖਾਂਗੇ ਕਿ ਘਰਾਂ ਵਿੱਚ ਅੱਗ ਨਹੀਂ, ਹਰ ਘਰ ਵਿੱਚ ਅੱਗ ਹੈ। ਇਸੇ ਤਰ੍ਹਾਂ ਹੀ ਪਿਆਰਿਓ, ਹਰ ਮਨੁੱਖ ਜਿਹੜਾ ਇਹ ਅੰਦਰੋਂ ਦੁਖੀ ਹੈ। ਬਾਬਾ ਫਰੀਦ ਜੀ ਕਹਿਣ ਲੱਗੇ ਕਿ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਇਆ ਜਗ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ। ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਉਹਨਾਂ ਦਾ ਵੀ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ, ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਨੇ ਸਾਰਾ ਸੰਸਾਰ ਹੀ ਦੁਖੀ ਹੈ, ਸਾਰਾ ਸੰਸਾਰ ਦੁਖੀ ਹੈ। ਤੇ ਦੁਖੀ ਕਿਉਂ ਹੈ? ਸੁੱਖਾਂ ਦੇ ਦਾਤੇ ਨਾਲੋਂ ਵਿਛੜ ਕੇ। ਜਿਹੜਾ ਸੁੱਖਾਂ ਦਾ ਦਾਤਾ ਸੀ ਉਹਦੇ ਨਾਲੋਂ ਸਾਂਝ ਤੋੜ ਲਈ। ਸਾਂਝ ਵੀ ਕਿਵੇਂ ਟੁੱਟੀ? ਜਦੋਂ ਆਪਾਂ ਬਾਰਾਂਵਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਨੇ ਅਸੀਂ ਆਪਣੇ ਕਰਮਾਂ ਕਰਕੇ ਉਸ ਪਰਮਾਤਮਾ ਨਾਲੋਂ ਵਿਛੜ ਗਏ ਹਾਂ, ਪਰ ਜੇ ਆਖੀਏ ਨਾ ਕਿ ਆਪ ਮਿਲ ਲਈਏ, ਸਾਹਿਬ ਕਹਿੰਦੇ ਨੇ ਪਿਆਰਿਆ ਤੇਰੇ ਕੋਲੋਂ ਨਹੀਂ ਮਿਲਿਆ ਜਾਣਾ। ਖਿਆਲ ਕਰਿਓ, ਕਹਿੰਦੇ ਨੇ ਤੇਰੇ ਕੋਲੋਂ ਨਹੀਂ ਮਿਲਿਆ ਜਾਣਾ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਾਨਾ। ਲੀਆ ਕਹਿੰਦੇ ਨੇ ਯਤਨਾਂ ਨੂੰ, ਕਹਿੰਦੇ ਨੇ ਜੇ ਤੂੰ ਇਹ ਆਖੇ ਨਾ ਕਿ ਤੂੰ ਆਪਣਾ ਯਤਨ ਕਰਕੇ ਤੇ ਪਰਮਾਤਮਾ ਨੂੰ ਮਿਲ ਲਵੇ। ਕਹਿੰਦੇ ਨੇ ਤੇਰੇ ਯਤਨਾਂ ਨਾਲ ਨਹੀਂ ਉਹ ਮਿਲਿਆ ਜਾਣਾ, ਫਿਰ ਤੇ ਸਾਰੇ ਹੀ ਮਿਲ ਲੈਣ, ਫਿਰ ਬੰਦਾ ਦੁਖੀ ਕਿਉਂ ਹੋਵੇ, ਫਿਰ ਤੇ ਸਾਰੇ ਹੀ ਮਿਲ ਲੈਂਦੇ। ਨਹੀਂ, ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋਗੇ ਤੇ ਤਾਂ ਮਿਲਾਪ ਹੋ ਸਕਦਾ, ਉਸ ਤਰ੍ਹਾਂ ਨਹੀਂ, ਗੁਰੂ ਦੀ ਕਿਰਪਾ ਦੇ ਨਾਲ ਮਿਲਾਪ ਹੋਵੇਗਾ। ਤੇ ਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ? ਜਦੋਂ ਗੁਰੂ ਦੀ ਸਾਨੂੰ ਸਮਝ ਪੈ ਜਾਏ, ਜੋ ਗੁਰੂ ਨੇ ਆਖਿਆ ਉਹਦੀ ਸਾਨੂੰ ਸਮਝ ਪੈ ਜਾਏ ਤੇ ਗੁਰੂ ਨਾਲ ਸਾਡੀ ਸਾਂਝ ਬਣ ਜਾਏਗੀ। ਤੇ ਜੇ ਆਪਾਂ ਕੇਵਲ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਜਾਈਏ, ਗੁਰੂ ਨਾਲ ਨਾਤਾ ਨਹੀਂ ਜੁੜਦਾ। ਦੇਖੋ, ਇੱਕ ਬਾਪ ਨੇ ਨਾ ਦੋ ਪੁੱਤਰਾਂ ਨੂੰ ਚਿੱਠੀਆਂ ਲਿਖੀਆਂ। ਇੱਕ ਬੱਚੇ ਨੂੰ ਚਿੱਠੀ ਮਿਲੀ ਹੈ ਤੇ ਬੜਾ ਹੀ ਖੁਸ਼ ਹੋਇਆ ਕਿ ਧੰਨ ਭਾਗ ਨੇ ਮੇਰੇ ਬਾਪੂ ਦੀ ਚਿੱਠੀ ਆਈ। ਉਹ ਆਪਣੇ ਬਾਪੂ ਦੀ ਚਿੱਠੀ ਨੂੰ ਬਾਰ ਬਾਰ ਲਬਾਂ ਨਾਲ ਚੁੰਮਦਾ, ਮੱਥੇ ਨਾਲ ਲਾਂਦਾ, ਧੂਫ ਬੱਤੀ ਵੀ ਕਰਦਾ, ਬੜਾ ਸੋਹਣਾ ਕੱਪੜਾ ਲੈ ਕੇ ਉਹਦੇ ਵਿੱਚ ਲਪੇਟ ਕੇ ਅਲਮਾਰੀ ਵਿੱਚ ਰੱਖਦਾ। ਕਿਉਂ? ਮੇਰੇ ਬਾਪੂ ਦੀ ਚਿੱਠੀ। ਦੂਜੇ ਪੁੱਤਰ ਨੂੰ ਵੀ ਚਿੱਠੀ ਮਿਲੀ, ਉਹਨੇ ਵੀ ਮੱਥੇ ਨਾਲ ਲਾਇਆ, ਲਬਾਂ ਨਾਲ ਚੁੰਮਿਆ ਕਿ ਮੇਰੇ ਬਾਪੂ ਦੀ ਚਿੱਠੀ ਆਈ ਹੈ। ਪਰ ਉਹਨੇ ਪਹਿਲੇ ਨਾਲੋਂ ਇੱਕ ਕੰਮ ਜਿਹੜਾ ਸੀ ਨਾ ਉਹ ਵੱਧ ਕੀਤਾ। ਉਹ ਕਿਹੜਾ? ਕਿ ਉਹਨੇ ਚਿੱਠੀ ਨੂੰ ਪਹਿਲਾਂ ਖੋਲ ਕੇ ਪੜ੍ਹਿਆ ਕਿ ਮੇਰੇ ਬਾਪੂ ਨੇ ਚਿੱਠੀ ਵਿੱਚ ਲਿਖਿਆ ਕੀ। ਉਹਨੇ ਚਿੱਠੀ ਨੂੰ ਖੋਲ ਕੇ ਪੜ੍ਹ ਲਿਆ ਕਿ ਮੇਰੇ ਬਾਪੂ ਨੇ ਕੀ ਲਿਖਿਆ ਚਿੱਠੀ ਵਿੱਚ। ਤੇ ਸੱਚ ਜਾਣਿਓ, ਜੋ ਬਾਪੂ ਨੇ ਚਿੱਠੀ ਵਿੱਚ ਆਖਿਆ, ਅਗਰ ਬੱਚਾ ਉਸ ਅਨੁਸਾਰ ਕਰਮ ਕਰੇਗਾ ਨਾ, ਤੇ ਬਾਪੂ ਦੀ ਸਭ ਤੋਂ ਜ਼ਿਆਦਾ ਖੁਸ਼ੀ ਉਹਦੇ ਨਾਲ ਹੋਣੀ ਹੈ ਜਿਹਨੇ ਬਾਪੂ ਦੀ ਗੱਲ ਨੂੰ ਮੰਨ ਲਿਆ, ਜਿਹਨੇ ਬਾਪੂ ਦੀ ਗੱਲ ਨੂੰ ਮੰਨ ਲਿਆ। ਤੇ ਜੇ ਆਪਾਂ ਬਾਪੂ ਦੀਆਂ ਲੱਤਾਂ ਵੀ ਘੁੱਟੀ ਜਾਈਏ ਤੇ ਜੋ ਬਾਪੂ ਆਖੇ ਉਹਨੂੰ ਮੰਨੀਏ ਕੋਈ ਨਾ, ਤੇ ਬਾਪੂ ਦੀ ਖੁਸ਼ੀ ਨਹੀਂ ਜੇ ਹੋਣੀ। ਜਿੰਨਾ ਚਿਰ ਗੱਲ ਨੂੰ ਮੰਨਿਆ ਨਾ ਜਾਏ। ਇਸ ਕਰਕੇ ਗੁਰੂ ਸਵਾਰਿਓ, ਵਿਚਾਰ ਇਹ ਜ਼ਰੂਰੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਨੇ ਆਖਿਆ ਉਹਨੂੰ ਵਿਚਾਰਨਾ। ਬਾਣੀ ਪੜ੍ਹਨੀ ਹੈ, ਵਿਚਾਰ ਕੇ ਪੜ੍ਹਨੀ ਹੈ। ਭਾਵੇਂ ਆਪਾਂ ਇੱਕ ਅੰਗ ਪੜ੍ਹੀਏ ਬਾਣੀ ਦਾ, ਵਿਚਾਰ ਕੇ ਪੜਾਂਗੇ ਤੇ ਗੱਲ ਬਣੇਗੀ। ਅੱਜ ਸਾਡੀ ਅਵਸਥਾ ਇਹ ਹੈ ਕਿ ਅਸੀਂ ਮਨ ਕਰਕੇ ਬਾਣੀ ਨਹੀਂ ਪੜ੍ਹਦੇ, ਕਿਉਂਕਿ ਸਾਡਾ ਮਨ ਅਜੇ ਪ੍ਰਭਾਵਿਤ ਹੀ ਨਹੀਂ ਹੋਇਆ। ਕਿਉਂ ਨਹੀਂ ਪ੍ਰਭਾਵਿਤ ਹੋਇਆ? ਕਿਉਂਕਿ ਬਾਣੀ ਦੀ ਸਮਝ ਨਹੀਂ ਪਈ। ਮੈਨੂੰ ਮਾਫ ਕਰਿਆ ਜੇ, ਅਜੇ ਸਾਡਾ ਮਨ ਅੰਦਰੋਂ ਖਿੱਚ ਨਹੀਂ ਪੈਂਦੀ ਬਾਣੀ ਵਾਸਤੇ, ਕਿਉਂਕਿ ਸਾਨੂੰ ਸਮਝ ਨਹੀਂ ਪਈ ਕਿ ਗੁਰੂ ਨੇ ਕੀ ਆਖਿਆ। ਪਾਤਸ਼ਾਹ ਤੇ ਕਹਿੰਦੇ ਨੇ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਕਹਿੰਦੇ ਨੇ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ ਤੇ ਮੇਰੇ ਗੁਰੂ ਨੇ ਇੰਨੀ ਮੇਰੇ ਤੇ ਕਿਰਪਾ ਕੀਤੀ ਏ ਕਿ ਇੱਕ ਨਿਮਖ ਵਾਸਤੇ ਵੀ ਮੈਂ ਇਸ ਬਾਣੀ ਤੋਂ ਦੂਰ ਨਹੀਂ ਹੁੰਦਾ। ਮੇਰੇ ਗੁਰੂ ਨੇ ਕਿਰਪਾ ਕੀਤੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਸ ਬਾਣੀ ਦੇ ਨਾਲ ਕੀ ਹੁੰਦਾ? ਪਾਤਸ਼ਾਹ ਬੜਾ ਪਿਆਰਾ ਬਚਨ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨ, ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਨਾ ਤੇ ਗੁਰਬਾਣੀ ਦੇ ਵਿੱਚੋਂ ਪਰਮਾਤਮਾ ਦੇ ਸਾਨੂੰ ਦਰਸ਼ਨ ਹੁੰਦੇ ਨੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਦਰਸ਼ਨ। ਤੇ ਦੂਜਾ ਹੈ ਪਰਸ਼ਨ। ਗੁਰਬਾਣੀ ਦੇ ਨਾਲ ਜਦੋਂ ਆਪਾਂ ਜੁੜਦੇ ਹਾਂ ਤੇ ਪਰਮਾਤਮਾ ਦੇ ਚਰਨ ਪਰਸਣ ਦਾ ਸਾਨੂੰ ਸੁਭਾਗ ਪ੍ਰਾਪਤ ਹੁੰਦਾ। ਸਰਸਣ ਦਾ ਅਰਥ ਹੁੰਦਾ ਖੇੜਾ, ਖੇੜਾ ਸਰਸਣ। ਆਪਾਂ ਪੜ੍ਹਦੇ ਹਾਂ ਨਾ ਸੰਤ ਸਾਜਨ ਭਏ ਸਰਸੇ, ਤੇ ਕਈਆਂ ਨੇ ਇਹ ਪੜ੍ਹ ਲਿਆ ਕਿ ਜਿੱਥੇ ਉਹ ਸਰਸੇ ਵਾਲਾ ਸਾਧ ਹੈ ਉਹਦੀ ਗੱਲ ਕੀਤੀ ਹੈ, ਕਈਆਂ ਨੇ ਇਹ ਵੀ ਸਮਝ ਲਿਆ। ਨਹੀਂ ਪਿਆਰਿਓ, ਸਰਸਣ ਦਾ ਅਰਥ ਹੈ ਪੁਰਾਣੇ ਬਜ਼ੁਰਗ ਜਿਹੜੇ ਸਨ ਨਾ, ਜਦੋਂ ਕਪਾਹ ਖਿੜਨੀ ਤੇ ਉਹਨਾਂ ਨੇ ਕਹਿਣਾ ਕਿ ਕਪਾਹ ਹੁਣ ਸਰਸੀ ਹੈ, ਖੇੜੇ ਵਿੱਚ ਹੈ। ਤੁਸੀਂ ਪੜ੍ਹਦੇ ਹੋ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਖੇੜਾ ਆ ਗਿਆ। ਦਰਸ਼ਨ ਪਰਸਨ ਸਰਸਨ ਹਰਸਨ, ਆਨੰਦ ਹੈ, ਆਨੰਦ ਮੰਗਲ ਹੋ ਗਿਆ, ਖੁਸ਼ੀ ਆ ਗਈ ਹੈ। ਰੰਗ ਰੰਗੀ ਕਰਤਾਰੀ ਰੇ, ਫਿਰ ਪਾਤਸ਼ਾਹ ਜੀ ਕਹਿੰਦੇ ਨੇ ਖਿਨ ਰਮ, ਜਿਨੇ ਇੱਕ ਖਿਣ ਵਾਸਤੇ ਵੀ ਬਾਣੀ ਨੂੰ ਪੜ੍ਹਿਆ। ਦੇਖੋ ਤੁਸੀਂ ਪੜ੍ਹਦੇ ਹੋ ਸਾਹਿਬ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਕਿਣਕਾ ਏਕ ਜਿਸ ਜੀਵ ਸਾਵੈ, ਜਿਨੇ ਕਿਣਕਾ ਮਾਤਰ ਵੀ ਆਪਣੇ ਹਿਰਦੇ ਵਿੱਚ ਵਸਾ ਲਿਆ, ਕਾਹਦਾ, ਬਾਣੀ ਦਾ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਮਹਿਮਾ ਜਿਹੜੀ ਹੈ ਨਾ, ਉਹ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਜਿਨੇ ਕਿਣਕਾ ਮਾਤਰ ਵੀ ਹਿਰਦੇ ਚ ਵਸਾ ਲਿਆ। ਇੱਕ ਵਾਰੀ ਦਾਸ ਨਿਊਜ਼ੀਲੈਂਡ ਸੀ ਤੇ ਉੱਥੇ ਇੱਕ ਗੁਰਮੁਖ ਪਿਆਰੇ ਨੇ ਸਵਾਲ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਕਿ ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਨੇ ਜਿਨੇ ਇੱਕ ਛਿੰਨ ਵਾਸਤੇ ਵੀ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਉਣਾ ਕੀਤਾ ਨਾ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਜੇ ਆ ਸਕਦਾ। ਉਹ ਗੁਰਮੁਖ ਪਿਆਰਾ ਕਮਰੇ ਵਿੱਚ ਆ ਕੇ ਤੇ ਮੈਨੂੰ ਕਹਿਣ ਲੱਗੇ, ਗਿਆਨੀ ਜੀ ਕੰਮ ਕੋਈ ਬਹੁਤਾ ਔਖਾ ਨਹੀਂ। ਮੈਂ ਕਿਹਾ ਕਿਉਂ? ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਸੁਖੈਣ ਕੰਮ ਕਰ ਦਿੱਤਾ, ਇੱਕ ਛਿੰਨ ਵਾਸਤੇ ਤੇ ਬੰਦਾ ਇੱਕ ਚਿੱਤ ਹੋ ਹੀ ਜਾਂਦਾ, ਕੋਈ ਬਹੁਤੀ ਔਖੀ ਗੱਲ ਥੋੜੀ, ਇੱਕ ਛਿੰਨ ਵਾਸਤੇ ਤੇ ਇੱਕ ਚਿੱਤ ਹੋ ਹੀ ਜਾਂਦਾ। ਮੈਂ ਕਿਹਾ ਮਿੱਤਰਾ ਇੱਕ ਗੱਲ ਧਿਆਨ ਨਾਲ ਸਮਝ ਲੈ ਕਿ ਜਿਹੜਾ ਇੱਕ ਛਿੰਨ ਵਾਸਤੇ ਵੀ ਇੱਕ ਚਿੱਤ ਹੋ ਗਿਆ ਨਾ, ਸਾਰੀ ਜ਼ਿੰਦਗੀ ਮੁੜ ਕੇ ਦੋ ਚਿੱਤਾ ਨਹੀਂ ਹੁੰਦਾ, ਤੇ ਜੇ ਫਿਰ ਦੋ ਚਿੱਤਾ ਹੋ ਗਿਆ ਤੇ ਸਮਝ ਲੈ ਅਜੇ ਇੱਕ ਚਿੱਤ ਹੋਇਆ ਹੀ ਨਹੀਂ, ਅਜੇ ਭੁਲੇਖੇ ਚ ਹੀ ਤੁਰਿਆ ਫਿਰਦਾ, ਅਜੇ ਗੱਲ ਬਣੀ ਕੋਈ ਨਹੀਂ। ਜਿੰਨਾ ਚਿਰ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਵਾਂਗੇ, ਖਿੰਨ ਰਮ, ਇੱਕ ਖਿੰਨ ਵਾਸਤੇ ਵੀ ਜਿਸ ਨੇ ਉਸ ਮਾਲਕ ਨੂੰ ਹਿਰਦੇ ਚ ਵਸਾਇਆ, ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਕਹਿੰਦੇ ਨੇ ਗੁਰ ਗਮ। ਗਮ ਦਾ ਅਰਥ ਹੁੰਦਾ ਗਮਤਾ, ਭਾਵ ਉਥੋਂ ਤੱਕ ਪਹੁੰਚ। ਜਿਸ ਨੇ ਇੱਕ ਖਿਣ ਵਾਸਤੇ ਵੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ, ਸਮਝ ਲਓ ਉਹਦੀ ਗੁਰੂ ਤੱਕ ਪਹੁੰਚ ਹੋ ਗਈ। ਖਿੰਨ ਰਮ, ਗੁਰ ਗਮ ਤੇ ਹਰ ਦਮ, ਜਿਹੜਾ ਹਰ ਵੇਲੇ ਜਪਦਾ ਫਿਰ ਨੈ ਜਮ। ਕਹਿੰਦੇ ਨੇ ਉਹਦੇ ਨੇੜੇ ਜਮ ਵੀ ਨਹੀਂ ਜੇ ਆਉਂਦਾ, ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਨੇੜੇ ਜਮ ਵੀ ਨਹੀਂ ਆ ਸਕਦਾ। ਜਿੰਨੀ ਤੁਧਨੋਂ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ, ਉਹਦੇ ਨੇੜੇ ਜਮ ਨਹੀਂ ਆ ਸਕਦੇ। ਪਰ ਲੋੜ ਹੈ ਆਪਾਂ ਬਾਣੀ ਨੂੰ ਹਿਰਦੇ ਵਿੱਚ ਵਸਾਈਏ। ਮੈਨੂੰ ਮਾਫ ਕਰਿਆ ਜੇ ਆਪਾਂ ਤਨ ਕਰਕੇ ਤੇ ਬਾਣੀ ਬੜੀ ਪੜ੍ਹਨੇ ਆ, ਪਰ ਗੱਲ ਉਦਣ ਬਣੇਗੀ ਜਿੱਦਣ ਮਨ ਕਰਕੇ ਪੜਾਂਗੇ। ਮੈਨੂੰ ਕਈ ਮੇਰੇ ਵੀਰ ਕਹਿੰਦੇ ਨੇ ਕਿ ਗਿਆਨੀ ਜੀ ਬੜਾ ਚਿਰ ਹੋ ਗਿਆ ਸੁਖਮਣੀ ਸਾਹਿਬ ਪੜ੍ਹਦਿਆਂ, ਬੜਾ ਚਿਰ ਹੋ ਗਿਆ ਜਪਜੀ ਸਾਹਿਬ ਪੜ੍ਹਦਿਆਂ, ਪਰ ਖੇਡ ਬਣੀ ਕੋਈ ਨਹੀਂ, ਗੱਲ ਕੋਈ ਬਣੀ ਨਹੀਂ। ਤੇ ਮੈਂ ਕਹਿੰਦਾ ਪਿਆਰਿਆ ਗੱਲ ਕਿਉਂ ਨਹੀਂ ਬਣੀ? ਉਹਦਾ ਇੱਕੋ ਹੀ ਕਾਰਨ ਹੈ ਕਿ ਸਾਹਿਬ ਕਹਿੰਦੇ ਨੇ ਮਨ ਕਰ ਕਬੂ ਨਾ ਹਰ ਗੁਣ ਗਾਇਓ, ਕਹਿੰਦੇ ਨੇ ਮਨ ਕਰਕੇ ਨਹੀਂ ਗਾਏ। तन करके बाणी पढ़दा रहा, मन करके नहीं पढ़ी। जिदन मन करके पढ़ांगे ना उस दिन मन जेड़ा है ये फिर टिक जाएगा। मन करके नहीं पढ़ी। साडा मन किते होर हुंदा है जदों आपां बाणी पढ़ने हैं। देखो तुसी कोई किताब पढ़दे हो, तुसी कोई नावल पढ़दे हो, तुसी अखबार पढ़दे हो, तुहाडा ध्यान पूरन तौर ते उहदे विच कंसंट्रेट हुंदा है। सानू पता हुंदा आ खबर जिहड़ी है आई है, तीजे दिन भी सानू कोई पुछ लवे ते असीं दस सकने आ कि आ खबर सी उत्थे इस पेज ते सी, क्योंकि आपां पूरा ध्यान साडा उहदे विच हुंदा है। ते साहब जी सानू कहिंदे ने जे बाणी भी पढ़नी आ, प्रभ की उस्तत करो संत मीत, सावधान एकागर चीत। एकागर चित होके प्यारिया पढ़ बाणी, पर असी एकागर चित नहीं हुंदे, साडा ध्यान किते होर पासे दौड़िया फिरदा। और यही कारण है तुसी वेख्या कई बारी आपां जपजी साहब दा पाठ करदे होईए ना, ते कई बारी पता ही नहीं लगता केड़े वेले विच्चों ही सोदरदा शुरू हो जांदा। सुन वड्डा आखे सब कोई, ते कई बारी सोदरदा पाठ करद्या करद्या पता नहीं लगता केड़े वेले मुंदा संतोख सरमपत झोली शुरू हो गया, क्योंकि मन किते होर है। आपां तन करके पढ़ने हैं। ये बाणी किन्नू सुनाणी है? मन नू सुनाणी। कथा किन्नू सुनाणी है? मन नू। कीर्तन किन्नू सुनाणा है? मन नू। क्यों मन नू सुनाणा है? क्योंकि मन ही ते सुत्ता होया है। इस मन नू ही ते जगाणा है। ये मन सौं गया है, गफलत दी नींद सुत्ता है मन। माया ने ऐसी लोरी दित्ती है, इस मन नू सवा दित्ता है। किन्ने कुने जिहड़े सौं गए ने, पातशाह कहिंदे ने उन्हां दी गिनती नहीं कीती जा सकदी। किन्ने कुने जिहड़े सुते ने, साहिब कहिंदे ने सुतड़े असंख माया झूठी कारणे। कहिंदे ने इस माया दे कारण असंख तो भाव है जिहड़े संख्या विच नहीं आउंदे, बाहर ने, गिनती नहीं जिन्हां दी कीती जा सकदी। इन्ने कुने जिहड़े सौं गए ने, सुतड़े असंख माया झूठी कारणे। नानक से जगन जो रसना नाम उचारणे। कहिंदे ने प्यारियो ओ जागदे ने जिहड़े रसना दे नाल सतनाम श्री वाहिगुरु जपदे ने, ओ जागदे ने, नहीं ते बहुते सौ गए। ऐसी माया ने लोरी दित्ती, सवा दित्ते। जेड़ा जपेगा सिमर सिमर गुर सतगुरे अपना, सोया मन जागाए। इस सुते हुए मन नू जगाणा, ये मन ते साडा सौ गया। ये कथा कीर्तन इनू सुनाणा मन नू, मन किसे तरह जाग जाए। कीर्तन इनू सुनाणा मन जाग जाए। गुरबाणी इनू सुनाणी है किसे तरह मन साडा जाग जाए, मन नू जगाणा। तो गुरु सवारियो जिन्ना चिर मन नहीं जागया, हुण पातशाह जी गुरु हर राय पातशाह जी नू ना एक वारी सिखा ने हाथ जोड़ के बेनती कीती ते कहन लगे पातशाह तुसी आखदे हो कि इस मन नू जगाणा है, ते ए मन जेड़ा है इहदा पता किवें लगदा कि जाग गया? आखिरकार कोई ना कोई निशानी ते होवेगी ना जिहदे तों सानू समझ पै जाए कि मन जाग गया। पातशाह इहदी कोई निशानी है? ते गुरु हर राय पातशाह कहिंदे ने हां प्यारियो इहदी निशानी है। सतगुरु जी केड़ी निशानी है, किवें पता लगे कि यह मन साडा जाग गया? ਇਹ ਪਾਤਸ਼ਾਹ ਕਹਿੰਦੇ ਨੇ ਮਨ ਜਾਗੇ ਕੀ ਨਿਸ਼ਾਨੀ ਮਿੱਠੀ ਲਾਗੈ ਪ੍ਰੇ ਕੀ ਬਾਣੀ। ਕਹਿੰਦੇ ਨੇ ਜਿੱਦਣ ਪਿਆਰੇ ਦੀ ਬਾਣੀ ਮਿੱਠੀ ਲੱਗਣ ਲੱਗ ਪਈ, ਜਿੱਦਣ ਖਸਮ ਦੇ ਬੋਲ ਮਿੱਠੇ ਲੱਗਣ ਲੱਗ ਪਏ, ਸਮਝ ਲਿਆ ਜੇ ਕਿ ਅੱਜ ਮਨ ਜਾਗ ਗਿਆ, ਨਹੀਂ ਤੇ ਮਨ ਸੁੱਤਾ ਹੋਇਆ। ਆਪਣੇ ਅੰਦਰ ਝਾਤੀ ਮਾਰੀਏ ਕਿ ਕਿੰਨੇ ਕੁ ਨੇ ਜਿਨ੍ਹਾਂ ਨੂੰ ਇਹ ਬਾਣੀ ਮਿੱਠੀ ਲੱਗਦੀ ਹੈ, ਕਿੰਨੇ ਕੁ ਨੇ ਅਸੀਂ, ਮੈਨੂੰ ਮਾਫ ਕਰਿਆ ਜੇ ਆਪਾਂ ਕੇਵਲ ਆਪਣੀਆਂ ਲੋੜਾਂ ਕਰਕੇ ਗੁਰੂ ਕੋਲ ਆਉਂਦੇ ਹਾਂ, ਆਪਣੀਆਂ ਗਰਜ਼ਾਂ ਕਰਕੇ ਆਉਂਦੇ ਹਾਂ, ਅਸੀਂ ਪਦਾਰਥਾਂ ਕਰਕੇ ਗੁਰੂ ਕੋਲ ਆਉਂਦੇ ਹਾਂ। ਪਦਾਰਥ ਚਾਹੀਦੇ ਨੇ, ਪ੍ਰਭੂ ਨਹੀਂ ਚਾਹੀਦਾ, ਮਾਇਆ ਚਾਹੀਦੀ ਏ, ਮਾਲਕ ਨਹੀਂ ਚਾਹੀਦਾ। ਮਾਲਕ ਨੂੰ ਨਹੀਂ ਕੋਈ ਵੀ ਮੰਗਦਾ, ਸਾਰੇ ਮਾਇਆ ਹੀ ਮੰਗਦੇ। ਸਾਨੂੰ ਮਾਇਆ ਚਾਹੀਦੀ ਹੈ ਕਿਉਂਕਿ ਆਪਾਂ ਪਦਾਰਥਵਾਦੀ ਹਾਂ ਨਾ, ਅਸੀਂ ਪਦਾਰਥਾਂ ਨਾਲ ਜੁੜੇ ਹੋਏ ਆਉਂਦੇ ਹਾਂ। ਤੇ ਕਿਤੇ ਵੀ ਨਾ ਸਮਝ ਲਿਆ ਕਿ ਇਹ ਮੰਗਣੇ ਨਹੀਂ, ਨਹੀਂ ਪਿਆਰਿਓ, ਮੰਗਣਾ ਆਪਾਂ ਗੁਰੂ ਕੋਲੇ ਮੰਗਣਾ। ਇੱਥੇ ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਸਭ ਕੁਝ ਮੰਗਣਾ, ਪਰ ਇਹਦੇ ਨਾਲ ਦੀ ਨਾਲ ਉਸ ਪ੍ਰਭੂ ਨੂੰ ਵੀ ਮੰਗਣਾ, ਉਸ ਮਾਲਕ ਨੂੰ ਵੀ ਮੰਗਣਾ। ਮੈਨੂੰ ਇੱਕ ਗੱਲ ਯਾਦ ਆਈ ਕਿ ਇੱਕ ਛੋਟਾ ਜਿਹਾ ਬੱਚਾ ਅੰਬ ਦੇ ਦਰਖਤ ਦੇ ਥੱਲੇ ਖਲੋ ਕੇ ਨਾ ਦੋਵੇਂ ਹੱਥ ਜੋੜ ਕੇ ਤੇ ਮੰਗ ਕਰਦਾ। ਮਨੋਕਲਪਤ ਕਹਾਣੀ ਹੈ ਬੰਦੇ ਨੂੰ ਸਮਝਾਉਣ ਵਾਸਤੇ। ਕਹਿੰਦੇ ਨੇ ਅੰਬ ਦੇ ਰੁੱਖ ਦੇ ਥੱਲੇ ਖਲੋ ਕੇ ਦੋਵੇਂ ਹੱਥ ਜੋੜ ਕੇ ਤੇ ਮੰਗ ਕਰ ਰਿਹਾ ਸੀ ਕਿ ਇਹ ਅੰਬ ਦੇ ਦਰਖਤ, ਮੈਨੂੰ ਚਾਰ ਪੰਜ ਅੰਬ ਚਾਹੀਦੇ ਨੇ। ਕਹਿੰਦੇ ਨੇ ਉਹ ਅੰਬ ਦਾ ਦਰਖਤ ਕਹਿਣ ਲੱਗਾ, ਬੇਟਾ ਤੂੰ ਪਹਿਲੀ ਵਾਰ ਇੰਨੀ ਨਿਮਰਤਾ ਦੇ ਨਾਲ ਮੇਰੇ ਕੋਲੋਂ ਅੰਬ ਮੰਗੇ ਨੇ, ਨਹੀਂ ਤੇ ਇੱਥੇ ਤੇ ਜਿੰਨੇ ਵੀ ਆਉਂਦੇ ਨੇ ਨਾ ਸਾਰੇ ਵੱਟੇ ਮਾਰਨ ਵਾਲੇ ਹੀ ਆਉਂਦੇ ਨੇ, ਦੂਰੋਂ ਹੀ ਵੱਟੇ ਮਾਰਦੇ ਨੇ, ਪਰ ਤੂੰ ਇੰਨੀ ਨਿਮਰਤਾ ਦੇ ਨਾਲ ਆ ਕੇ ਮੰਗ ਕੀਤੀ ਏ, ਮੇਰਾ ਤੇ ਜੀ ਕਰਦਾ ਮੈਂ ਤੇਰੇ ਘਰ ਹੀ ਚਲਾ ਜਾਵਾਂ, ਰੋਜ਼ ਜਿੰਨੇ ਮਰਜ਼ੀ ਅੰਬ ਖਾਇਆ ਕਰ। ਤੇ ਉਹ ਸਾਡੀ ਸੋਚ ਵਾਲਾ ਕਹਿਣ ਲੱਗਾ, ਨਹੀਂ ਨਹੀਂ, ਮੇਰੇ ਘਰ ਇੰਨੀ ਥਾਂ ਕਿੱਥੇ ਤੇਰੇ ਵਾਸਤੇ, ਤੇਰੇ ਵਾਸਤੇ ਮੇਰੇ ਕੋਲ ਕੋਈ ਥਾਂ ਨਹੀਂ, ਮੈਨੂੰ ਤੇ ਚਾਰ ਪੰਜ ਅੰਬ ਚਾਹੀਦੇ ਨੇ, ਦੇ ਤੇ ਮੈਂ ਜਾਵਾਂ, ਮੇਰੇ ਕੋਲ ਇੰਨੀ ਥਾਂ ਕੋਈ ਨਹੀਂ। ਸੱਚੀ ਗੱਲ ਹੈ ਜੀ, ਬੰਦਾ ਵੀ ਮਾਲਕ ਨੂੰ ਨਹੀਂ ਜੇ ਮੰਗਦਾ। ਜੇ ਕਿਤੇ ਆਪਾਂ ਪਰਮਾਤਮਾ ਨੂੰ ਮੰਗ ਲਈਏ ਨਾ, ਤੇ ਬਾਕੀ ਕੋਈ ਮੰਗ ਪਿੱਛੇ ਰਹਿ ਹੀ ਨਹੀਂ ਜੇ ਜਾਂਦੀ, ਕੋਈ ਮੰਗ ਨਹੀਂ ਰਹਿ ਜਾਏਗੀ ਜਿੱਦਣ ਮਾਲਕ ਨੂੰ ਮੰਗ ਲਿਆ। ਸਭ ਕੁਛ ਲਿਆ ਹੈ ਮੰਗ, ਇੱਕ ਤੁਝ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਜਿਸ ਦਿਨ ਦਾ ਮਾਲਕਾ ਤੈਨੂੰ ਮੰਗ ਲਿਆ, ਬਾਕੀ ਕੋਈ ਮੰਗ ਪਿੱਛੇ ਰਹਿ ਹੀ ਨਹੀਂ ਗਈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ। ਹਰ ਤਰ੍ਹਾਂ ਦੀ ਭੁੱਖ ਜਿਹੜੀ ਉਹ ਮਿਟ ਗਈ ਜਿਸ ਦਿਨ ਪਰਮਾਤਮਾ ਨੂੰ ਮੰਗ ਲਿਆ, ਜਿਸ ਦਿਨ ਦੀ ਗੁਰੂ ਨਾਲ ਸਾਂਝ ਪੈ ਗਈ। ਤੋ ਮੈਂ ਬੇਨਤੀ ਕਰ ਰਿਹਾ ਸੀ, ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਉਹਦੀ ਬਾਣੀ ਮਿੱਠੀ ਲੱਗਣ ਲੱਗ ਪਈ। ਹੁਣ ਤੁਸੀਂ ਇਹ ਵੇਖਿਆ ਕਦੀ, ਜਦੋਂ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਕੇਵਲ ਇੱਕ ਥਾਂ ਤੇ ਨਹੀਂ, ਦੋ ਥਾਂ ਤੇ ਨਹੀਂ, ਗੁਰੂ ਦੀ ਕਿਰਪਾ ਨਾਲ ਮੈਨੂੰ ਲਗਭਗ 35-36 ਕੰਟਰੀਆਂ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਮੈਂ ਸਾਰੇ ਥਾਵਾਂ ਤੇ ਇਹ ਹਾਲ ਵੇਖਦਾ ਕਿ ਆਪਾਂ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ, ਤੇ ਜਦੋਂ ਭਾਈ ਜੀ ਨੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਦੇਗ ਵਰਤਾ ਦਿੱਤੀ ਨਾ, ਤੇ ਮਾਫ ਕਰਿਆ ਜੇ ਕੋਈ ਵਿਰਲਾ ਹੀ ਮਾਈ ਦਾ ਲਾਲ ਹੈ ਜਿਹੜਾ ਅੰਦਰ ਬਹਿ ਕੇ ਬਾਣੀ ਸੁਣੇ। ਅਸੀਂ ਇੱਦਾਂ ਬਾਹਰ ਭੱਜਦੇ ਹਾਂ ਜਿਵੇਂ ਜਾਨ ਛਡਾ ਕੇ ਕੋਈ ਦੌੜਦਾ। ਬਾਹਰ ਜਾ ਕੇ ਭਾਵੇਂ ਸਾਰਾ ਦਿਨ ਰਿਸ਼ਤੇਦਾਰਾਂ ਨਾਲ ਗੱਪਾਂ ਮਾਰਦੇ ਰਹੀਏ, ਸਾਨੂੰ ਕੋਈ ਕੰਮ ਚੇਤੇ ਨਹੀਂ ਰਹਿਣਾ, ਪਰ ਅੰਦਰ ਬਹਿ ਕੇ ਆਪਾਂ ਬਾਣੀ ਸੁਣਨ ਲਈ ਤਿਆਰ ਨਹੀਂ। ਅਸੀਂ ਬਾਣੀ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ, ਕਿਉਂ? ਕਿਉਂਕਿ ਅੰਦਰੋਂ ਮਨ ਮੰਗ ਹੀ ਨਹੀਂ ਪਿਆ ਕਰਦਾ, ਅਜੇ ਮਨ ਮੰਗ ਨਹੀਂ ਕਰਦਾ, ਅਜੇ ਬਾਣੀ ਮਿੱਠੀ ਲੱਗਣ ਹੀ ਨਹੀਂ ਲੱਗੀ ਸਾਨੂੰ। ਇਹਦਾ ਮਤਲਬ ਅਜੇ ਮਨ ਸੁੱਤਾ ਹੋਇਆ। मन जागे की ए निशानी मीठी लागे प्रेय की बाणी। जिदन बाणी मीठी लगन लग पई समझ लिया जे कि अज मन जाग गया, नहीं तो अजे सुता होया। कोई बंदा जिन्ने मर्जी जरूरी काम लगा होवे, जे बाहर दो बंदे लड़ पए ने ना आपस च ते सब कुछ उथे सुट के भज के जाएगा वेखण वास्ते, सब कुछ छड के दौड़ जाएगा वेखण लई। ते जे किसे भले लोग ने उन्हां नूं पहले ही हटा दिता, फिर जिहड़ी उहदी हालत हुंदी है कि मैं गया ते ऐसी मेरे जाण तों पहले ही काम निबड़ गया, इहदा मतलब तूं की वेखणा चाहुंदा सां भाई। क्योंकि साडा मन जिहड़ा इस पासे नूं खिच पांदा है, लेकिन गुरु दे कोल बहन लई तैयार नहीं हुंदा। मैं बेनती करां, देखो जदों साडे अंदर बाणी वस गई, परमात्मा दे बोल मिठे लगन लग पए। एक गल याद रखिया जे, ये जिन्नी भी बाणी है ना, सतगुरु जी ने किते भी नहीं आख्या कि यह बाणी साडी है। पातशाह जी कहिंदे ने जैसी मैं आवै खसम की बाणी तैसड़ा करी ज्ञान वे लालो। कहिंदे ने ये खसम दे बोल ने, ये परमात्मा दे बोल ने, मेरे बोल नहीं। साहब तो इथों तक कह दिता है कि हों आपो बोल ना जानदा, मैं कहया सब हुक्माओ जी। कहिंदे ने हे परमात्मा, मैं ते तेरा मैसेज अगे कन्वे प्या करना, मैं आप ते एक शब्द भी नहीं बोलना जानता, मैं नहीं बोल सकता, एक शब्द नहीं मैं बोल सकता, यह परमात्मा दे बोल ने। गुरु गोबिंद सिंह महाराज उन्होंने भी अपनी बाणी विच यह बख्शिश की है, ते पातशाह कहिंदे ने के पाए गहे जब ते तुमरे, तब ते को आंख तरे नहीं आने। हे परमात्मा, जिदण दे मैं तेरे चरण फड़ लए ने ना, मैं ते किसे नूं अख थले ही नहीं लियाउंदा, मैं किसे दी परवाह ही नहीं करदा। पाए गहे जब ते तुमरे, तब ते को आंख तरे नहीं आने। राम रहीम पुराण कुरान अनेक कहे मत एक ना मान्यो, सिमरत शास्त्र वेद सब बहु भेद कहे हम एक न जान्यो, श्री असपान कृपा तुमरी कर मैं न कहो सब तोहे बखान्यो। हे वाहिगुरु, मैं नहीं हूं बोलदा, ये तू आप ही प्या बोलदा, ये मेरे बोल नहीं, ये परमात्मा तेरे बोल ने। ते तेरे जिदण दे मैं पैर फड़ लेने ना, मैं और किसी की परवाह ही नहीं करता। और जिदी सिद्धि राजे दे नाल सांझ होवे, उन्हूं की लोड़ है